ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਨ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਕਾਇਆ ਕਾਮਣ ਅਤ ਸਵਾਲਿਓ ਪਿਰ ਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਨੀ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁਹਾਵਣੇ ਦੀਵਾਨ ਅੰਦਰ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਵੇਲੇ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਸਾਂਝ ਕਰਨ ਵਾਸਤੇ ਆਪ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਤਥਾ PTC ਪੰਜਾਬੀ ਚੈਨਲ ਦੇ ਸਨਮੁੱਖ ਬੈਠੇ ਹੋਏ ਸਮੂਹ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਮੁਬਾਰਕ ਸ਼ਬਦ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਕਾਇਆ ਕਾਮਨ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ।
ਸੋ ਆਪ ਜੀ ਨੇ ਜਿਸ ਮੁਬਾਰਕ ਸ਼ਬਦ ਦੇ ਮੂਲ ਪਾਠ ਸ਼੍ਰਵਣ ਕੀਤੇ ਹਨ, ਇਹ ਪਾਵਨ ਗੁਰਵਾਕ ਨਿਰੰਕਾਰੀ ਨਿਰੰਜਣ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੀਸਰੇ ਜੋਤੀ ਸਵਰੂਪ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਰਾਗ ਸੂਹੀ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 754 ਦੇ ਉੱਪਰ ਅੰਕਿਤ ਹੈ। ਸੋ ਇਸ ਸ਼ਬਦ ਦੇ 8 ਪਦੇ ਨੇ, ਸ਼ਬਦ ਲਮੇਰਾ ਹੈ। ਯਤਨ ਕਰਾਂਗੇ ਆਪਾਂ ਸ਼ਬਦ ਦੀ ਵਿਚਾਰ ਸਾਂਝ ਕਰਨ ਦੇ ਨਾਲ ਨਾਲ ਜੋ ਸਾਡੀਆਂ ਲੋੜੀਂਦੀਆਂ ਸਿਧਾਂਤਕ ਸਾਂਝਾਂ ਨੇ ਉਹਨਾਂ ਦੇ ਉੱਪਰ ਵੀ ਸੰਖੇਪ ਵਿੱਚ ਝਾਤੀ ਮਾਰੀ ਜਾਵੇ। ਪਰੰਤੂ ਜੋ ਗੁਰਮਤਿ ਦਾ ਸਿਧਾਂਤ ਹੈ ਕਿ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਰੁਹਾਓ ਵਾਲੀਆਂ ਪੰਕਤੀਆਂ ਨੂੰ ਹੀ ਆਧਾਰ ਬਣਾ ਕੇ ਕੀਤੀ ਜਾਵੇ ਔਰ ਇਸ ਦੇ ਮੁਤਾਬਕ ਅੱਜ ਜੋ ਸਤਿਗੁਰਾਂ ਨੇ ਪਿਆਰੇ ਬੋਲ ਕਿਰਪਾ ਕਰਕੇ ਸਾਡੀ ਝੋਲੀ ਵਿੱਚ ਪਾਏ ਨੇ, ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਓ। ਜੋ ਪੂਰੇ ਗੁਰੂ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਬਾਣੀ ਹੈ ਉਹ ਧੰਨ ਹੈ, ਉਹ ਧੰਨ ਹੈ। ਦੇਖੋ ਦੁਨੀਆਂ ਦੇ ਕਿਸੇ ਵੀ ਧਾਰਮਿਕ ਗ੍ਰੰਥ ਪੋਥੀ ਨੂੰ ਮਾੜਾ ਕਹਿਣਾ ਇਹ ਕੋਈ ਵਿਦਵਾਨਗੀ ਨਹੀਂ ਹੈ। ਹਰ ਇੱਕ ਬੰਦੇ ਦੀ ਆਪਣੀ ਪੜ੍ਹਨ ਦੀ ਰੁਚੀ ਹੁੰਦੀ ਹੈ, ਸੁਣਨ ਦੀ ਰੁਚੀ ਹੁੰਦੀ ਹੈ। ਜਿਵੇਂ ਜਿਵੇਂ ਕਿਸੇ ਨੂੰ ਜਿਹੜਾ ਜਿਹੜਾ ਗ੍ਰੰਥ ਜਿਹੜੇ ਜਿਹੜੇ ਧਰਮ ਨਾਲ ਸੰਬੰਧਿਤ ਗ੍ਰੰਥ ਪੋਥੀ ਪੜ੍ਹਨ ਨੂੰ ਮਨ ਲਲਚਾਉਂਦਾ ਹੈ ਉਹ ਜੀ ਸਦਕੇ ਪੜ੍ਹੇ। ਪਰ ਗੁਰੂ ਕਾ ਸਿੱਖ ਜਿਹੜਾ ਹੈ ਉਹ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਨੂੰ ਚੇਤੇ ਵਿੱਚ ਰੱਖਦਾ ਹੈ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ, ਔਰ ਸਿੱਖ ਦਾ ਗੁਰੂ ਹੈ ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਡੇ ਬਹੁਤ ਸਾਰੇ ਕਵੀ ਜਨਾਂ ਨੇ ਵੀ ਔਰ ਸਾਡੇ ਬੁਲਾਰਿਆਂ ਨੇ ਵੀ ਇਸ ਗੱਲ ਨੂੰ ਬੜੀ ਤਰਜੀਹ ਦਿੱਤੀ ਗੁਰਮਤਿ ਵਾਲੇ ਪਾਸੇ ਤੋਂ ਮੁੱਖ ਮੋੜ ਕੇ, ਔਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਬਾਣੀ ਜਿਹੜੀ ਹੈ ਇਹ ਵੇਦਾਂ ਦਾ ਸਾਰ ਹੈ, ਸਿਮਰਤੀਆਂ ਦਾ ਸਾਰ ਹੈ। ਪਰ ਉਹਨਾਂ ਨੇ ਕਦੇ ਗੁਰੂ ਸਾਹਿਬ ਜੀ ਨੂੰ ਪੁੱਛਣ ਦਾ ਯਤਨ ਹੀ ਨਹੀਂ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮੁਤਾਬਕ ਤਾਂ ਇਹ ਗੱਲ ਹੈ ਪਰ ਤੁਸੀਂ ਦੱਸੋ ਸਾਨੂੰ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਅਸੀਂ ਅੰਮ੍ਰਿਤਮਈ ਬਾਣੀ ਪੜ੍ਹਦੇ ਹਾਂ ਨਾ ਬੜੇ ਵਿਚਾਰ ਸਤਿਕਾਰ ਦੇ ਸਹਿਤ, ਅਤੇ ਗੁਰੂ ਦੇ ਪਿਆਰੇ ਬੋਲ ਤਕਰੀਬਨ ਇਹ ਆਪਾਂ ਸਾਰਿਆਂ ਨੂੰ ਕੰਠ ਜੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਜੀ ਦੇ ਨਾਲ ਵਿਚਾਰ ਕੀਤੀ ਔਰ ਦੱਸਿਆ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਖਸਮ ਵਾਹਿਗੁਰੂ ਅਕਾਲ ਪੁਰਖ ਜਿਸ ਤਰ੍ਹਾਂ ਦੀ ਸਾਡੇ ਹਿਰਦੇ ਦੇ ਵਿੱਚ ਲੋਅ ਕਰ ਰਿਹਾ ਹੈ, ਪ੍ਰਕਾਸ਼ ਕਰ ਰਿਹਾ ਹੈ, ਇਸ ਦੇ ਮੁਤਾਬਕ ਮੈਂ ਕਹਿ ਰਿਹਾ ਹਾਂ। ਇਹ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਬੋਲਣੇ, ਹਾਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਸਾਰੀ ਗੁਰਬਾਣੀ ਦੇ ਅੰਦਰ ਇੱਕ ਵੀ ਸ਼ਬਦ ਸਾਨੂੰ ਇਹੋ ਜਿਹਾ ਨਹੀਂ ਮਿਲੇਗਾ ਜਿਸ ਦੇ ਵਿੱਚ ਮੇਰੇ ਸਤਿਗੁਰਾਂ ਨੇ ਇੱਕ ਵੀ ਸ਼ਬਦ ਲਿਖਿਆ ਹੋਵੇ ਕਿ ਭਾਈ ਇਹ ਜਿਹੜੀ ਅੰਮ੍ਰਿਤਮਈ ਬਾਣੀ ਹੈ ਫਲਾਣੇ ਵੇਦ ਵਿੱਚੋਂ ਲਈ ਗਈ ਹੈ, ਫਲਾਣੀ ਸਿਮਰਤੀ ਜਾਂ ਪੁਰਾਣ ਦੇ ਵਿੱਚੋਂ ਲਈ ਗਈ ਹੈ, ਇਹ ਬਾਣੀ ਹੈ ਕਿਹੜੀ ਹੈ? ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਔਰ ਜਿਸ ਨੂੰ ਗਾਇਣ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੇ ਹੀ ਸਿੱਖਾਂ ਨੂੰ ਇਹ ਹੁਕਮ ਕੀਤਾ ਸੀ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਔਰ ਨਾਲ ਇਹ ਵੀ ਗੱਲ ਸਮਝਾਈ ਸੀ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਨਾਲ ਹੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੀ ਕਿਰਪਾ ਕਰਕੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ। ਜਿਸ ਦਿਨ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ इस महान पावन ग्रंथ धन श्री गुरु ग्रंथ साहिब महाराज जी का पहला प्रकाश सचखंड श्री हरिमंदर साहब जी विखे किया और शाम के समय सेवा संभाल करन वास्ते ब्रह्म अवस्था के पात्र बाबा बुढ़ा साहब जी ने जदों सतगुरां दे हजूर अर्ज कीती ते सतगुरां ने इस मुबारक ग्रंथ का सत्कार करना ही ना सिखाया बल्कि इतिहास विच जिक्र आउंदा है कि जिस दिन तो आदि श्री गुरु ग्रंथ साहिब महाराज भाव धन श्री गुरु ग्रंथ साहिब महाराज जी पलंगा साहिब के उपर प्रकाशमान हो गए तख्त के उपर प्रकाशमान हो गए मेरे सतगुरु गुरबाणी का सत्कार करदियां होया आप पुंजे आसन ला लिया करते सन। असी सतवें पातशाह श्री गुरु हर राय साहिब महाराज जी के मुबारक जीवन के विचों कई बार इस साखी को श्रवण किया होगा कि एक दिन सतगुरु सच्चे पातशाह कीरतपुर की धरती से आराम फरमा रहे सी और गुरु के शब्द गुरु के सिख शब्द गायन करते आ रहे सी ते जदों ये मुबारक शब्द सतगुरां दे सरवणी पै तुरंत उठन लगे और जिवें साडे इतिहासकारां ने लिखिया है सतगुरां नूं चोट भी लगी और जदों सिखां ने पुछिया सी ते कारण दस्या सी भाई सतगुरु की बाणी गुरु के सिख पढ़ते आ रहे सी गुरबाणी के अदब वास्ते सुचेत होना जरूरी है सत्कार वास्ते सुचेत होकर बैठना जरूरी सी अदब सत्कार वास्ते ते फिर सिखा ने कहा सी सतगुरु जी बाणी भी तां तुहाडी है ते धन श्री गुरु हर राय साहिब महाराज जी ने बड़ी कृपा करके दस्या सी ये बाणी जिहड़ी है निरंकारी बाणी है जिवें असीं पढ़दे हाँ कि वाह वाह बाणी निरंकार है तिस जेवड अवर ना कोए वाह वाह बाणी सत है गुरमुख बुझे सोए असीं गुरबाणी दे ये पावन फरमान पढ़ते हाँ। भाई ये तुरकी बाणी है और इसका सत्कार करना साडा फर्ज बनता है ते कलगीधर पातशाह जी ने पक्के तौर पर सानू इस शब्द स्वरूप के नाल जोड़ दिता और असीं शब्द पढ़ते भी हाँ रोजाना ही आग्या भई अकाल की तबे चलायो पंथ सब सिखण को हुक्म है गुरु मान्यो ग्रंथ गुरु ग्रंथ जी मान्यो प्रगट गुरां की दे जो प्रभ को मिल बो चाहे खोज शब्द मिले। और सिख का गुरु जिहड़ा है वह है धन श्री गुरु ग्रंथ साहिब महाराज तो गुरु ग्रंथ साहिब महाराज जी की जिहड़ी अमृतमई बाणी है तिस दे प्रथाए अज के प्यारे बोलों के धन श्री गुरु अमरदास महाराज कृपा करते हैं वाह वाह पूरे गुर की बाणी भाई पूरे सतगुरां की रसना तो उच्चारण की गई ये बाणी धन है यह बाणी धन है क्योंकि यह पूरे गुरु के हिरदे के विचों पैदा हुई है पूरे गुरते उपजी और जिहड़ा जीव इस गुरबाणी नाल जुड़ता है जिस की सुरत गुरु के शब्द नाल जुड़ती है ते जो सदा टिकिया रहन वाला वाहिगुरु अकाल पुरख है भाई उस गुरमुख प्यारे की सुरत उस सदा टिके रहन वाले वाहिगुरु जी दे विच समा जाती है। सो इस वास्ते सतगुरु सच्चे पातशाह जी कृपा करते ने जिवें असी अपने तन नूं शिंगारन दे वास्ते जतन करते हाँ इस दे प्रथाए सानूं बड़ियां सोहणियां सोहणियां विचारां दे के समझाया है आओ भाई साहब जी की रचना तो सरवण करते हाँ।
काया कामन आत सवालो तेर वसै जिस नाले।
सो काया कहिंदे ने शरीर नूं ते कामन किया जाता है इस्त्री नूं ये जिहड़ी साडी शरीर रूप इस्त्री है अत सवालो बहुत सोहनी बन जाती है कदों जदों पिर वसे जिस नाले जिस दे नाल उसका पति वसदा है। देखो कई बार इस तरह हुंदा है असी गुरु धारण करन तो दूर भजदे हाँ असी कह दिंदे जी अमृत छकण की की लोड़ है दाढ़ी केस रखण की की लोड़ है बाणी पढ़न की की लोड़ है सानू तां इन्ना इन्ना चिर हो चलिया है सेवा करदे हाँ इन्ने इन्ने साल हो चले ने गुरद्वारे जांदे हाँ मुबारक है बड़ी चंगी गल है गुरु घर जाना सेवा करनी पर जिन्नी देर तक असी गुरु वाले नहीं बनते सतगुर बाजो गुरनी कोई ने गुरे का है ना बुरा। जो असी अमृतमई बाणी का सहज पाठ करते हैं ना तो भगत कबीर साहब जी ने बड़ी प्यारी जी उदाहरण दिती है ਕਹਿੰਦੇ ਕੁਆਰ ਕੰਨਿਆਂ ਜੈਸੇ ਕਰਤ ਸ਼ਿੰਗਾਰਾ, ਕਿਉਂ ਰਲੀਆਂ ਮਾਣੇ ਬਾਜ ਪਤਾਰਾ। ਜਿਵੇਂ ਇੱਕ ਕੁਆਰੀ ਲੜਕੀ ਆਪਣੇ ਤਨ ਦੇ ਉੱਪਰ ਹਾਰ ਸ਼ਿੰਗਾਰ ਕਰੇ, ਇੱਕ ਤਾਂ ਜਗਤ ਦੇ ਲੋਕ ਉਸ ਧੀ ਭੈਣ ਵੱਲ ਨੂੰ ਉਂਗਲਾਂ ਕਰਦੇ ਨੇ, ਔਰ ਦੂਸਰੀ ਇਹ ਗੱਲ ਹੈ ਕਿ ਜਿੰਨੀ ਦੇਰ ਤੱਕ ਉਹ ਸੁਹਾਗ ਵਾਲੀ ਹੀ ਨਹੀਂ, ਉਸ ਨੂੰ ਕੀ ਪਤਾ ਹੈ ਕਿ ਸੁਹਾਗ ਭਾਗ ਕਿਆ ਕਿਸ ਨੂੰ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਤਨ ਦੇ ਉੱਪਰ ਬਹੁਤ ਸ਼ਿੰਗਾਰ ਕੀਤੇ, ਕਿਸੇ ਨੇ ਮੱਥੇ ਦੇ ਉੱਪਰ ਤਿਲਕ ਲਾ ਲਿਆ, ਗਲ ਜਨੇਊ ਪਹਿਨ ਲਿਆ, ਕਿਸੇ ਨੇ ਆਪਣੇ ਮਜ਼ਹਬ ਦੇ ਮੁਤਾਬਕ ਰਵਾਇਤਾਂ ਦੇ ਮੁਤਾਬਕ ਸੁਨਤ ਕਰਵਾ ਲਈ, ਜਿਸ ਜਿਸ ਤਰ੍ਹਾਂ ਦੇ ਉਹਨਾਂ ਦੀ ਰਵਾਇਤ ਸੀ। ਜਿਵੇਂ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਹੋਇਆਂ ਮੰਨਦਿਆਂ ਹੋਇਆਂ ਖੰਡੇ ਬਾਟੇ ਦੀ ਪੌੜ ਪ੍ਰਾਪਤ ਕੀਤੀ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ, ਔਰ ਪੰਜ ਕਕਾਰੀ ਵਰਦੀ ਧਾਰਨ ਕਰ ਲਈ। ਇਹ ਹੈ ਸਾਡੇ ਤਨ ਦਾ ਬਾਹਰੀ ਸ਼ਿੰਗਾਰ। ਪਰ ਇਹ ਜਿਹੜੀ ਸਾਡੀ ਪੰਜ ਕਕਾਰੀ ਵਰਦੀ ਹੈ, ਕੇਵਲ ਵਰਦੀ ਨਹੀਂ ਹੈ, ਇਹਨਾਂ ਪੰਜ ਕਕਾਰਾਂ ਦਾ ਬੜਾ ਡੂੰਘਾ ਮਹੱਤਵ ਹੈ ਸਿੱਖ ਜਗਤ ਦੇ ਵਿੱਚ। ਇਹਨਾਂ ਨੂੰ ਕੇਵਲ ਗੁਰੂ ਦੇ ਚਿੰਨ੍ਹ ਨਹੀਂ ਸਮਝ ਛੱਡਣਾ ਚਾਹੀਦਾ, ਇਹਨਾਂ ਦੀ ਜਿਹੜੀ ਫਿਲੋਸਫੀ ਉਹ ਸਮਝਣ ਦੀ ਸਾਨੂੰ ਲੋੜ ਹੈ। ਖੈਰ, ਬਾਹਰੀ ਤੌਰ 'ਤੇ ਤਾਂ ਸ਼ਿੰਗਾਰ ਕਰ ਲਿਆ, ਇੱਕ ਔਰਤ ਨੇ ਸ਼ਿੰਗਾਰ ਕਰ ਲਿਆ, ਪਰ ਜੇਕਰ ਉਹਦੇ ਸਿਰ ਤੋਂ ਉਸਦੇ ਪਤੀ ਦਾ ਸਾਇਆ ਉੱਠ ਗਿਆ ਹੋਵੇ ਤਾਂ ਵੀ ਜਗਤ ਦੇ ਲੋਕ ਉਹਦੇ ਵੱਲ ਨੂੰ ਉਂਗਲਾਂ ਕਰਦੇ ਨੇ ਕਿ ਇਹਦੇ ਸਿਰ ਦੇ ਉੱਪਰ ਸਾਈ ਨਹੀਂ ਅਤੇ ਇਹਦਾ ਕੀਤਾ ਹੋਇਆ ਹਾਰ ਸ਼ਿੰਗਾਰ ਕੀ ਅਰਥ ਰੱਖਦਾ ਹੈ। ਹਾਰ ਸ਼ਿੰਗਾਰ ਵੀ ਤਾਂ ਹੀ ਫੱਬਦਾ ਹੈ ਜੇਕਰ ਉਹ ਪਤੀ ਵਾਲੀ ਹੈ, ਸੁਹਾਗ ਭਾਗ ਵਾਲੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਸਰੀਰ ਰੂਪੀ ਇਸਤਰੀ ਹੈ, ਇਸ ਦੇ ਉੱਪਰ ਬਾਹਰੀ ਪਹਿਨਿਆ ਹੋਇਆ ਧਾਰਮਿਕ ਪਹਿਰਾਵਾ ਕੇਵਲ ਸ਼ਿੰਗਾਰ ਹੈ। ਇਸ ਸ਼ਿੰਗਾਰ ਦੇ ਨਾਲ ਅਸੀਂ ਸੋਹਣੇ ਨਹੀਂ, ਅਸੀਂ ਬਾਹਰੀ ਤੌਰ 'ਤੇ ਸੁੰਦਰ ਬਣਨ ਦਾ ਬੜਾ ਯਤਨ ਕਰਦੇ ਹਾਂ, ਕੋਈ ਸ਼ੱਕ ਨਹੀਂ। ਤਨ ਨੂੰ ਸਵਾਰਨ ਦਾ ਬੜਾ ਯਤਨ ਕਰਦੇ ਹਾਂ, ਕੋਈ ਸ਼ੱਕ ਨਹੀਂ। ਪਰ ਮਨ ਨੂੰ ਸਵਾਰਨ ਵਾਲੇ ਪਾਸੇ ਕੋਈ ਵਿਰਲਾ ਹੀ ਲੱਗਦਾ ਹੈ। ਕਹਿੰਦੇ ਇਸ ਸਰੀਰ ਦੇ ਉੱਪਰ ਪਹਿਨਿਆ ਹੋਇਆ ਧਾਰਮਿਕ ਪਹਿਰਾਵਾ ਵੀ ਤਾਂ ਹੀ ਸਾਰਥ ਹੈ ਜੇ ਕਾਇਆ ਕਾਮਣ ਅਤ ਸਵਾਲਿਓ ਪਿਰ ਵੱਸੇ ਜਿਸ ਨਾਲੇ, ਜਿਸ ਦੇ ਨਾਲ ਮਾਲਕ ਵਾਹਿਗੁਰੂ ਵੱਸਦਾ ਹੈ, ਜਿਸ ਦੇ ਹਿਰਦੇ ਵਿੱਚ ਗੁਰ ਪਰਮੇਸ਼ਰ ਦਾ ਪਿਆਰ ਵੱਸਦਾ ਹੈ, ਭਾਈ ਉਸਦਾ ਹੀ ਕੀਤਾ ਹੋਇਆ ਧਾਰਮਿਕ ਪਹਿਰਾਵਾ ਜਿਹੜਾ ਹੈ ਉਹ ਸਾਰਥ ਹੈ ਅਤੇ ਉਸਦੀ ਹੀ ਜੀਵਾਤਮਾ ਜਿਹੜੀ ਹੈ ਉਹ ਸੋਹਣੀ ਬਣਦੀ ਹੈ।
ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ।
ਫਿਰ ਕਹਿੰਦੇ ਨੇ ਖਸਮ ਨੂੰ, ਜੋ ਸਾਡਾ ਪ੍ਰਭੂ ਪਤੀ ਹੈ, ਜੋ ਸਾਡੇ ਸਾਰੇ ਜੀਵਾਂ ਦਾ ਮਾਲਕ ਹੈ, ਜੇਕਰ ਉਸਦੀ ਮਿੱਠੀ ਯਾਦ ਸਾਡੇ ਹਿਰਦੇ ਵਿੱਚ ਵੱਸ ਜਾਵੇ, ਜੇਕਰ ਉਹ ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ, ਅਤੇ ਕਹਿੰਦੇ ਉਹੀ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਸੁਹਾਗ ਵਾਲੀ ਹੈ, ਉਹ ਸੁਹਾਗ ਭਾਗ ਵਾਲੀ ਹੈ। ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ, ਜੋ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੀ ਹੈ, ਭਾਈ ਉਹੀ ਜੀਵ ਰੂਪ ਇਸਤਰੀ ਜਿਹੜੀ ਹੈ ਸੰਸਾਰ ਸਮਾਜ ਵਿੱਚ ਹੀ ਨਹੀਂ ਬਲਕਿ ਲੋਕ ਪਰਲੋਕ ਦੇ ਵਿੱਚ ਸੰਸਾਰਕ ਪਰਮਾਰਥਕ ਦੇ ਰਸਤੇ ਦੇ ਵਿੱਚ ਸੋਭਾ ਪਾਉਂਦੀ ਹੈ।
ਹਰ ਕੀ ਭਗਤ ਸਦਾ ਰੰਗ ਰਾਤ ਹਉਮੈ ਵਿੱਚੋਂ ਜਾਲੇ।
ਜਿਸ ਦੇ ਹਿਰਦੇ ਦੇ ਵਿੱਚ ਆਪਣੇ ਮਾਲਕ ਦਾ ਪਿਆਰ ਬਣ ਜਾਂਦਾ ਹੈ ਫਿਰ ਉਹ ਮੈਂ ਨਹੀਂ ਕਰਦਾ। ਜਿਵੇਂ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਲੋਕ ਜੋ ਤਕਰੀਬਨ ਸਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਜਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਜਿਵੇਂ ਭਗਤ ਰਵਿਦਾਸ ਜੀ ਨੇ ਕਿਰਪਾ ਕੀਤੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਉਹ ਨਿਰੰਕਾਰੀ ਪ੍ਰਕਾਸ਼ ਸਾਡੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਅਗਿਆਨਤਾ ਖਤਮ ਹੁੰਦੀ ਹੈ ਔਰ ਕੂੜ ਦੀ ਪਾਲ ਟੁੱਟਦੀ ਹੈ, ਫਿਰ ਅਸੀਂ ਮੈਂ ਕਰਨ ਦੀ ਆਦਤ ਨੂੰ ਛੱਡ ਦਿੰਦੇ ਹਾਂ ਔਰ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਹੋਇਆਂ ਜਿਹੜੀ ਸਾਡੇ ਹਿਰਦੇ ਦੇ ਅੰਦਰ ਹਉਮੈ ਦੀ ਮੈਲ ਜਨਮਾਂ ਜਮੰਤਰਾਂ ਤੋਂ ਲੱਗੀ ਹੋਈ ਸੀ, ਉਹ ਸਾਰੀ ਦੀ ਸਾਰੀ ਦੂਰ ਹੋ ਜਾਂਦੀ ਹੈ, ਸੜ ਜਾਂਦੀ ਹੈ ਗੁਰੂ ਦੇ ਸ਼ਬਦ ਦੇ ਦੁਆਰਾ। ਫਿਰ ਇਹ ਸਾਡਾ ਹਿਰਦਾ ਜਿਹੜਾ ਹੈ, ਇਹ ਜਿਹੜਾ ਸਾਡਾ ਮਨ ਹੈ, ਇਹ ਭਾਈ ਪ੍ਰਭੂ ਪਿਆਰੇ ਦੀ ਭਗਤੀ ਦੇ ਵਿੱਚ ਰੰਗਿਆ ਜਾਂਦਾ ਹੈ।
ਵਾਹੋ ਵਾਹੋ ਪੂਰੇ ਗੁਰ ਕੀ ਬਾਣੀ,
ਪੂਰੇ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਗਈ ਬਾਣੀ ਜਿਹੜੀ ਹੈ ਉਹ ਧਨ ਹੈ, ਉਹ ਧਨਤਾ ਦੇ ਯੋਗ ਹੈ।
ਪੂਰੇ ਗੁਰ ਤੇ ਉਪਜੀ ਸਾਚ ਸਮਾਨੀ,
ਕਿਉਂਕਿ ਅੰਮ੍ਰਿਤ ਬਾਣੀ ਪੂਰੇ ਸਤਿਗੁਰਾਂ ਦੇ ਹਿਰਦੇ ਵਿੱਚੋਂ ਪੈਦਾ ਹੋਈ ਹੈ, ਤੇ ਜਿਹੜਾ ਵੀ ਜੀਵ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਉਹ ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦਾ ਹੈ, ਭਾਵ ਉਸ ਦੀ ਸੁਰਤ ਸ਼ਬਦ ਵਿੱਚ ਸਮਾ ਜਾਂਦੀ ਹੈ। ਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ,
ਕਾਇਆ ਅੰਦਰ ਸਭ ਕਿਛ ਵਸਾ, ਖੰਡ ਮੰਡਲ ਪਾਤਾਲ,
ਖੰਡਾਂ ਬ੍ਰਹਿਮੰਡਾਂ ਆਕਾਸ਼ ਪਤਾਲਾਂ ਦਾ ਵਾਰਸ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਵੱਸਦਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ, ਉਹ ਸਾਥੋਂ ਬਾਹਰ ਨਹੀਂ ਹੈ। ਜਿਵੇਂ ਜਿਵੇਂ ਅਸੀਂ ਉਸ ਨੂੰ ਦੇਖਣ ਦਾ ਯਤਨ ਕਰਦੇ ਹਾਂ ਆਪਣੇ ਤੌਰ 'ਤੇ ਅਸੀਂ ਨਹੀਂ ਦੇਖ ਸਕਦੇ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਕੇਵਲ ਅਸੀਂ ਸੰਸਾਰ ਨੂੰ ਵੇਖ ਸਕਦੇ ਹਾਂ, ਜ਼ਿਆਦਾਤਰ ਅਸੀਂ ਦੁਨੀਆਂ ਦੇ ਕੋਝਾਂ ਨੂੰ ਵੇਖ ਸਕਦੇ ਹਾਂ, ਇਹ ਬਾਹਰੀ ਦ੍ਰਿਸ਼ਟੀ ਹੈ। ਔਰ ਸਤਿਗੁਰਾਂ ਨੇ ਗੁਰਬਾਣੀ ਅੰਦਰ ਕਿਰਪਾ ਕੀਤੀ ਹੈ ਕਿ ਸੇ ਅੱਖੜੀਆਂ ਬੇਅੰਨ ਜਿਨੀ ਡਸੰਦੋ ਮਾਪਰੀ, ਇਹ ਅੱਖਾਂ ਜਿਹੜੀਆਂ ਨੇ ਸਾਨੂੰ ਗੁਰੂ ਦੇ ਕੋਲੋਂ ਮਿਲਦੀਆਂ ਨੇ। ਜਦੋਂ ਗੁਰੂ ਕਿਰਪਾ ਕਰਦਾ ਹੈ ਤਦੋਂ ਫਿਰ ਸਾਡੇ ਇਹ ਸਮਝ ਵਿੱਚ ਪੈ ਜਾਂਦੀ ਹੈ ਕਿ ਭਾਈ ਜੋ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਹੈ ਉਹ ਤਾਂ ਮੇਰੇ ਹਿਰਦੇ ਵਿੱਚ ਵੱਸਦਾ ਹੈ। ਹੁਣ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਜੇ ਹਿਰਦੇ ਵਿੱਚ ਵੱਸਦਾ ਹੈ ਤਾਂ ਫਿਰ ਸਾਨੂੰ ਉਸ ਨੂੰ ਮੰਨਣ ਦੀ ਕੀ ਲੋੜ ਪਈ, ਫਿਰ ਉਸ ਨੂੰ ਯਾਦ ਕਰਨ ਦੀ ਕੀ ਲੋੜ ਪਈ, ਕਿਉਂਕਿ ਅੱਜ ਦੇ ਅਸੀਂ ਬਹੁਤ ਜ਼ਿਆਦਾ ਤਰਕਵਾਦੀ ਹੋ ਗਏ ਹਾਂ। ਅੱਜ ਅਸੀਂ ਆਪਣੀ ਅਕਲ ਦੇ ਘੋੜੇ ਬਹੁਤ ਦੜਾਉਣ ਲੱਗ ਪਏ ਹਾਂ, ਆਪਣੇ ਆਪ ਨੂੰ ਬਹੁਤ ਆਲਮ ਫਾਜ਼ਲ ਗਿਣ ਲੱਗ ਪਏ, ਇਹ ਸਾਡੀ ਬੇਸਮਝੀ ਹੈ। ਜਦੋਂ ਅਸੀਂ ਗੁਰੂ ਦੀ ਮੱਤ ਨੂੰ ਵਿਸਾਰ ਕੇ ਆਪਣੇ ਆਪ ਨੂੰ ਸਿਆਣੇ ਸਮਝਣ ਦਾ ਯਤਨ ਕਰਾਂਗੇ ਨਾ, ਅਤੇ ਮੇਰੇ ਸਤਿਗੁਰੂ ਜੀ ਬੜੇ ਪਿਆਰ ਨਾਲ ਸਮਝਾਉਂਦੇ ਨੇ, ਗੁਰ ਕੀ ਮੱਤ ਤੋਂ ਲੈ ਇਹ ਆਣੇ ਭਗਤ ਬਿਨਾਂ ਬਹੁ ਡੂਬੇ ਸਿਆਣੇ। ਗੁਰੂ ਕਿਰਪਾ ਕਰਕੇ ਸਮਝਾਵੇਗਾ ਸਾਨੂੰ, ਜਦੋਂ ਅਸੀਂ ਅੰਤਰ ਆਤਮੇ ਸੁਰਤ ਜੋੜ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਾਂਗੇ, ਫਿਰ ਸਾਡੇ ਹਿਰਦੇ ਵਿੱਚ ਵਸਦਾ ਹੋਇਆ ਖੰਡਾਂ ਬ੍ਰਹਿਮੰਡਾਂ ਆਕਾਸ਼ਾਂ ਪਤਾਲਾਂ ਦਾ ਵਾਰਸ ਸਾਨੂੰ ਅੰਤਰ ਆਤਮੇ ਦਿਖਾਈ ਦੇਵੇਗਾ।
ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ,
ਜੋ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਸੇਵਕ ਕਾਇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਨਿਰੰਕਾਰ ਪ੍ਰਭ ਸਦਾ ਸਲਾਮਤ, ਕਹਿ ਨਾ ਸਕੇ ਕੋ ਤੂੰ ਕਦਕਾ, ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ, ਤਿਨਕੋ ਮੋਹ ਭਇਆ ਮਨ ਮਦਕਾ, ਚੌਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ, ਸੇਵਕ ਕਾਇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ, ਜੋ ਸਾਰਿਆਂ ਨੂੰ ਦੇਣਹਾਰ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਉਹ ਸਾਡੇ ਸਰੀਰ ਦੇ ਅੰਦਰ ਵੱਸ ਰਿਹਾ ਹੈ। ਕੇਵਲ ਉਹ ਸਾਨੂੰ ਹੀ ਜੀਵਨ ਨਹੀਂ ਦਿੰਦਾ ਬਲਕਿ ਜਗ ਜੀਵਨ ਉਹ ਸਾਰੇ ਹੀ ਜਗਤ ਦੇ ਜੀਵਾਂ ਨੂੰ ਜੀਵਨ ਦੇਣ ਵਾਲਾ ਹੈ ਜੋ ਸਾਡੇ ਸਰੀਰ ਦੇ ਅੰਦਰ ਵੱਸਦਾ ਹੈ, ਸਾਡੇ ਹਿਰਦੇ ਦੇ ਅੰਦਰ ਵੱਸਦਾ ਹੈ, ਪਰੰਤੂ ਅਸੀਂ ਉਸ ਨੂੰ ਦੇਖ ਨਹੀਂ ਪਾ ਰਹੇ। ਕਾਇਆ ਅੰਦਰ ਜਗ ਜੀਵਨ ਦਾਤਾ ਵੱਸੈ, ਸਭਨਾ ਕਰੇ ਪ੍ਰਤਪਾਲਾ, ਔਰ ਉਹ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ, ਭਾਵੇਂ ਕੋਈ ਉਸ ਨਾਲ ਪਿਆਰ ਕਰੇ ਭਾਵੇਂ ਨਾ ਕਰੇ, ਭਾਵੇਂ ਕੋਈ ਉਸਤਤ ਕਰੇ ਅਤੇ ਭਾਵੇਂ ਕੋਈ ਉਸ ਦੀ ਬਖਤੋਈ ਕਰੇ। ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਬੋਲ ਅਸੀਂ ਕਈ ਵਾਰ ਪੜ੍ਹਦੇ ਔਰ ਸਰਵਣ ਕਰਦੇ ਹਾਂ ਕਿ ਦੀਨਣ ਕੀ ਪ੍ਰਤਪਾਲ ਕਰੇ ਨਿਤ ਸੰਤ ਉਭਾਰ, ਗਨੀਮਨ ਗਾਰੇ ਪਸ ਪਸ਼ੂ ਨਗ ਨਾਗ ਨਰਾਤਵ, ਸਰਬ ਸਮੇਂ ਸਭ ਕੋ ਪ੍ਰਤਪਾਰੇ, ਪੋਖਤ ਹੈ ਜਲਮੇ ਥਲਮੇ ਪਲਮੇ, ਕਲਕੇ ਨਹੀਂ ਕਰਮ ਵਿਚਾਰੇ, ਦੀਨ ਦਿਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਰੇ। ਉਹ ਵਾਹਿਗੁਰੂ ਸਾਡੇ ਸਾਰੇ ਸਰੀਰਾਂ ਦੇ ਅੰਦਰ ਵੱਸ ਰਿਹਾ ਹੈ।
ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ।
ਭਾਈ ਜਿਸ ਜੀਵ ਨੇ ਗੁਰੂ ਦੇ ਦੁਆਰਾ ਗੁਰੂ ਦੇ ਬਖਸ਼ੇ ਹੋਏ ਸ਼ਬਦ ਨੂੰ ਸੰਭਾਲਿਆ ਹੈ, ਉਹੀ ਸਰੀਰ ਰੂਪੀ ਇਸਤਰੀ ਜਿਹੜੀ ਹੈ ਸਦਾ ਹੀ ਸੁਹੇਲੀ, ਸਦਾ ਹੀ ਸੁਖਵਾਲੀ ਔਰ ਸਦਾ ਹੀ ਸੌਖੀ ਹੁੰਦੀ ਹੈ। ਕਾਇਆ ਕਾਮਣ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਜਿਸ ਜੀਵ ਰੂਪ ਇਸਤਰੀ ਨੇ ਗੁਰੂ ਨੂੰ ਮਿਲ ਕੇ ਗੁਰੂ ਦੇ ਦੁਆਰਾ ਦਿੱਤੇ ਗਏ ਸ਼ਬਦ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਸੰਭਾਲਿਆ ਹੋਇਆ ਹੈ।
ਕਾਇਆ ਅੰਦਰ ਆਪੇ ਵਸਾ, ਅਲਾਖਣ ਲਖਿਆ ਜਾਈ।
ਉਹ ਵਾਹਿਗੁਰੂ ਅਕਾਲ ਪੁਰਖ ਸਾਥੋਂ ਬਾਹਰ ਨਹੀਂ ਹੈ, ਕਿਉਂਕਿ ਕਈ ਵਾਰ ਅਸੀਂ ਭੁਲੇਖਾ ਖਾ ਗਏ ਕਿ ਸ਼ਾਇਦ ਰੱਬ ਪਹਾੜਾਂ ਵਿੱਚ ਰਹਿੰਦਾ ਹੈ, ਰੱਬ ਜਿਹੜਾ ਉਹ ਤੀਰਥਾਂ ਦੇ ਕੰਢਿਆਂ 'ਤੇ ਰਹਿੰਦਾ ਹੈ, ਰੱਬ ਜਿਹੜਾ ਜੰਗਲਾਂ ਦੇ ਵਿੱਚ ਰਹਿੰਦਾ। ਕਦੇ ਪੜ੍ਹੀਏ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਪਿਆਰੇ ਬੋਲ, ਅਤੇ ਉਹਨਾਂ ਨੇ ਬੜੇ ਪਿਆਰ ਦੇ ਨਾਲ ਐਸੇ ਲੋਕਾਂ ਨੂੰ ਸਮਝਾਇਆ ਸੀ ਜਿਨ੍ਹਾਂ ਦੀ ਇਹ ਭਾਵਨਾ ਸੀ ਕਿ ਜੰਗਲ ਵਿੱਚ ਗਿਆ, ਇਕਾਂਤ ਵਿੱਚ ਗਿਆ, ਰੱਬ ਮਿਲ ਪੈਂਦਾ ਹੈ। ਫਰੀਦਾ ਜੰਗਲ ਜੰਗਲ ਕਿਹਾ ਭਵੇਂ ਵਣ ਕੰਡਾ ਮੁੜੇ, ਵਸੀ ਰੱਬ ਹਿਆਲੀਏ ਜੰਗਲ ਕਿਹਾ ਢੂੰਡੇ। ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਸਾਡੇ ਹਿਰਦੇ ਵਿੱਚ ਵੱਸਦਾ ਹੈ, ਜਾਂ ਸਾਡੇ ਉੱਚੀ ਆਵਾਜ਼ ਦੇਣ ਦੇ ਨਾਲ ਇਹ ਨਹੀਂ ਹੈ ਕਿ ਸਾਡੀ ਆਵਾਜ਼ ਨੂੰ ਸੁਣੇਗਾ, ਉਹ ਸਾਥੋਂ ਦੂਰ ਹੈ। ਇਸ ਦੇ ਪਰਥਾਏ ਵੀ ਭਗਤ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਔਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਹਰ ਮੰਦਰ ਇਹ ਸਰੀਰ ਹੈ, ਇਹ ਸਾਡਾ ਸਰੀਰ ਜਿਹੜਾ ਇਹ ਵਾਹਿਗੁਰੂ ਜੀ ਦਾ ਘਰ ਹੈ, ਉਹ ਸਾਥੋਂ ਦੂਰ ਨਹੀਂ ਹੈ, ਹਰ ਵੇਲੇ ਉਹ ਸਾਡੇ ਅੰਦਰ ਵੱਸਦਾ ਹੈ। ਕਾਇਆ ਅੰਦਰ ਆਪੇ ਵਸੇ, ਅਲੱਖ ਨਾ ਲਖਿਆ ਜਾਈ। ਅਲੱਖ ਕਹਿੰਦੇ ਨੇ ਅਦ੍ਰਿਸ਼ਟ ਨੂੰ, ਪਰ ਉਹ ਸਾਨੂੰ ਦਿਖਾਈ ਨਹੀਂ ਦੇ ਪਾ ਰਿਹਾ।
ਮਨਮੁਖ ਮੁਗਦ ਬੂਝਾ ਨਾਹੀਂ, ਬਾਹਰ ਭਾਲਣ ਜਾਈ।
ਪਰ ਮਨ ਦੇ ਪਿੱਛੇ ਚੱਲਣ ਵਾਲਾ ਵਿਅਕਤੀ ਮਨਮੁਖ, ਮੁਗਧ, ਮੁਗਧ ਕਹਿੰਦੇ ਨੇ ਮੂਰਖ ਨੂੰ, ਉਹ ਇਸ ਗੱਲ ਨੂੰ ਸਮਝਦਾ ਨਹੀਂ ਹੈ। ਮਨਮੁਖ ਮੁਗਧ ਬੂਝੇ ਨਾਹੀਂ, ਬਾਹਰ ਭਾਲਣ ਜਾਈ, ਤੇ ਉਹ ਬਾਹਰ ਲੱਭਣ ਵਾਸਤੇ ਤੁਰ ਪੈਂਦਾ ਹੈ। ਪਿਆਰਿਓ, ਇੱਕ ਬੇਨਤੀ ਕਰਦੇ ਵਾਂ, ਜਿਸ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਨਾ ਹੋਏ, ਇੰਜ ਕਹਿ ਲਈਏ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 10 ਰੂਪਾਂ ਦੇ ਦਰਸ਼ਨ ਨਾ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਉਹ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਵੇ, ਉਹ ਕਦੇ ਗੁਰੂ ਦੇ ਦਰਸ਼ਨ ਨਹੀਂ ਜੇ ਕਰ ਸਕਦਾ। ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਆਪਣੇ ਸਤਿਗੁਰਾਂ ਦੇ ਦਦਾਰ ਕਰਨੇ ਸੀ, ਪਰ ਹੋਇਆ ਕੀ, ਅਸੀਂ ਤਾਂ ਗੁਰੂ ਕੋਲ ਵੀ ਗਏ ਅਤੇ ਜਾ ਕੇ ਗੁਰੂ ਦੇ ਕੋਲ ਵੀ ਅੱਖਾਂ ਮੀਟ ਲਈਆਂ, ਆਪਣੇ ਕੰਨ ਬੰਦ ਲਏ, ਗੁਰੂ ਦਾ ਸ਼ਬਦ ਸੁਣਿਆ ਨਹੀਂ, ਫਿਰ ਅਸੀਂ ਗੁਰੂ ਦੇ ਦਰਸ਼ਨ ਕਰਦੇ ਕਿਵੇਂ? ਜੇ ਸੱਚਮੁੱਚ ਅਸੀਂ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨਾ, ਫਿਰ ਹੋਣਾ ਕੀ ਸੀ? ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਪਿਆਰਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਅਸੀਂ 10 ਪਾਵਨ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਔਰ ਰੱਬੀ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਜਿਨ੍ਹਾਂ ਦੇ ਅੰਮ੍ਰਿਤ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ, ਪ੍ਰਕਾਸ਼ਮਾਨ ਨੇ, ਸੁਭਾਈਮਾਨ ਨੇ, ਅਸੀਂ ਇਸ ਦੇ ਵਿੱਚੋਂ ਉਸ ਪ੍ਰਕਾਸ਼ ਨੂੰ ਪ੍ਰਾਪਤ ਕਰਨਾ ਹੈ।
ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲੱਖ ਦਿੱਤਾ ਲਖਾਈ।
ਜਿਹੜਾ ਵੀ ਜੀਵ ਸਤਿਗੁਰੂ ਜੀ ਦੀ ਸੇਵਾ ਵਿੱਚ ਲੱਗਦਾ ਹੈ, ਸਿਮਰਨ ਵਿੱਚ ਲੱਗਦਾ ਹੈ, ਸਤਿਗੁਰ ਸੇਵੇ ਸਦਾ ਸੁਖ ਪਾਏ, ਉਹ ਸਦਾ ਸੁਖ ਦੀ ਪ੍ਰਾਪਤੀ ਕਰ ਲੈਂਦਾ ਹੈ। ਸਤਿਗੁਰ ਅਲੱਖ ਦਿੱਤਾ ਲਖਾਈ, ਕੇਵਲ ਇੱਕ ਸਤਿਗੁਰੂ ਹੀ ਸਮਰੱਥ ਹੈ ਜੋ ਉਸ ਅਲੱਖ, ਉਸ ਅਦ੍ਰਿਸ਼ਟ ਵਾਹਿਗੁਰੂ ਅਕਾਲ ਪੁਰਖ ਨੂੰ ਵਿਖਾ ਦਿੰਦਾ ਹੈ। ਅੱਜ ਪੰਜਾਬ ਦੇ ਵਿੱਚ ਐਸੇ ਬਹੁਤ ਸਾਰੇ ਡੇਰੇਦਾਰ ਜਾਂ ਦੰਭੀ ਗੁਰੂਆਂ ਨੇ ਆਪਣੀ ਥਾਂ ਜਮਾਲੀ, ਜਿਹੜੇ ਕਹਿਣ ਲੱਗ ਪਏ ਆਓ ਤੁਹਾਨੂੰ ਅਸੀਂ ਰੱਬ ਦੇ ਦਰਸ਼ਨ ਕਰਵਾ ਦਿੰਦੇ ਹਾਂ। ਪਿਆਰਿਓ, ਰੱਬ ਕੋਈ ਖਡਾਉਣਾ ਨਹੀਂ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਣ ਰਾਮ ਖਲੋਣਾ ਜਾਨਾ, ਕਿਸੇ ਦੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ ਸਾਨੂੰ ਰੱਬ ਦੇ ਦਰਸ਼ਨ ਕਰਵਾ ਸਕੇ। ਅਸੀਂ ਗੁਰੂ ਕੋਲ ਜਾਈਏ, ਸੁਰਤ ਸ਼ਬਦ ਨਾਲ ਜੋੜੀਏ, ਫਿਰ ਪਰਮੇਸ਼ਰ ਤਾਂ ਸਾਡੇ ਅੰਦਰ ਵੱਸ ਰਿਹਾ ਹੈ, ਇਹ ਗੁਰੂ ਦੇ ਕੋਲ ਹੀ ਤਾਕਤ ਹੈ। ਔਰ ਜਿਹੜੇ ਲੋਕਾਂ ਨੇ ਢੌਂਗ ਰਚਿਆ ਹੋਇਆ ਅਤੇ ਕਈ ਵਾਰ ਉਹਨਾਂ ਦੇ ਚੇਲੇ ਚਾਟੜਿਆਂ ਦੇ ਪ੍ਰਥਾਏ ਵੀ, ਮੇਰੇ ਸਤਿਗੁਰਾਂ ਨੇ ਕਿਹਾ ਹੈ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ, ਬੋਲੇਣ। ਕਹਿੰਦੇ ਇੱਕ ਵਾਰ ਕਿਸੇ ਨੇ ਐਲਾਣੀਆਂ ਕਹਿ ਦਿੱਤਾ, ਜਿਹਨੇ ਰੱਬ ਦੇ ਦਰਸ਼ਨ ਕਰਨੇ ਨੇ ਉਹ ਸਾਡੇ ਡੇਰੇ 'ਤੇ ਆ ਜਾਓ। ਅਤੇ ਆਪਣੇ ਪੰਜਾਬ ਦੇ ਲੋਕ ਜਿਹੜੇ ਨੇ, ਖਾਸ ਕਰਕੇ ਪੰਜਾਬੀ ਗੁਰਸਿੱਖ ਜਿਹੜੇ ਨੇ, ਬੜੀ ਸ਼ਰਧਾ ਰੱਖਦੇ ਨੇ। ਅਣਮਤੀਆਂ ਦੀ ਤਰ੍ਹਾਂ ਇਹ ਵੀ ਦੌੜ ਵਿੱਚ ਚਲੇ ਗਏ, ਲੈਣ ਵਿੱਚ ਲੱਗ ਗਏ। ਪਰ ਉਹ ਬੰਦਾ ਬੜਾ ਛਤਰ ਦਿਮਾਗ ਸੀ। ਉਹਨੇ ਜਿਸ ਹਾਲ ਦੇ ਵਿੱਚ ਰੱਬ ਦੇ ਦਰਸ਼ਨ ਕਰਵਾਉਣੇ ਸੀ ਨਾ, ਉਸ ਹਾਲ ਦੇ ਦੋ ਦਰਵਾਜ਼ੇ ਲਾਏ ਸੀ। ਇੱਕ ਦਰਵਾਜ਼ੇ ਥਾਣੀ ਅੰਦਰ ਪ੍ਰਵੇਸ਼ ਕਰਨਾ ਸੀ, ਦੂਸਰੇ ਦਰਵਾਜ਼ੇ ਥਾਣੀ ਦਰਸ਼ਨ ਕਰਕੇ ਬਾਹਰ ਨਿਕਲਣਾ ਸੀ। ਅਤੇ ਉਹਨੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਸਾਰੇ ਆਏ ਹੋਏ ਯਾਤਰੀਆਂ ਨੂੰ ਇੱਕ ਗੱਲ ਕਹਿ ਦਿੱਤੀ ਕਿ ਭਾਈ ਇੱਕ ਗੱਲ ਧਿਆਨ ਨਾਲ ਸੁਣ ਲਓ, ਰੱਬ ਦੇ ਦਰਸ਼ਨ ਉਹਨੂੰ ਹੋਣੇ ਜੇ ਜਿਹੜਾ ਆਪਣੇ ਪਿਓ ਦਾ ਪੁੱਤ ਹੋਇਆ। ਰੱਬ ਦੇ ਦਰਸ਼ਨ ਉਹਨੂੰ ਹੋਣੇ ਜੇ ਜਿਹੜਾ ਆਪਣੇ ਪਿਓ ਦਾ ਹੋਵੇਗਾ। ਹੁਣ ਸਾਰੇ ਇੱਕ ਦਰਵਾਜ਼ੇ ਥਾਣੀ ਅੰਦਰ ਵੜਦੇ ਜਾਣ, ਦੂਜੇ ਥਾਣੀ ਬਾਹਰ ਨਿਕਲਦੇ ਆਉਣ, ਅਤੇ ਜਿਹੜੇ ਕੁਝ ਬਾਹਰ ਖਲੋਤੇ ਸੀ ਉਹ ਪੁੱਛਣ, ਭਾਈ ਸਾਹਿਬ ਜੀ, ਭੈਣ ਜੀ, ਤੁਹਾਨੂੰ ਰੱਬ ਦੇ ਦਰਸ਼ਨ ਹੋਏ ਆ, ਹੁਣ ਕੌਣ ਕਹੇ ਕਿ ਮੈਂ ਪਿਓ ਵਾਲਾ ਨਹੀਂ ਹੈ। ਹੁਣ ਸਾਰੇ ਕਹੀ ਜਾਣ, ਹਾਂਜੀ ਸਾਨੂੰ ਦਰਸ਼ਨ ਹੋ ਗਏ ਜੀ, ਸਾਨੂੰ ਦਰਸ਼ਨ ਹੋ ਗਏ ਜੀ। ਸੋ ਇਸ ਵਾਸਤੇ ਗੁਰੂ ਕੇ ਸਿੱਖੋ, ਅਸੀਂ ਇਹਨਾਂ ਦੰਬੀਆਂ ਪਖੰਡੀਆਂ ਦਾ ਖਹਿੜਾ ਛੱਡ ਕੇ ਕੇਵਲ ਅਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ। ਕਿਉਂਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ, ਹੱਟ ਸੱਚ, ਰਤਨੀ ਭਰੇ ਭੰਡਾਰ, ਅਸੀਂ ਗੁਰੂ ਦੇ ਨਾਲ ਜੁੜਨਾ ਹੈ। ਜਿਵੇਂ ਜਿਵੇਂ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ, ਤਿਵੇਂ ਤਿਵੇਂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਨਾਲ ਹੀ ਨਾਲ ਗੁਰੂ ਕਿਰਪਾ ਕਰਕੇ ਸਾਨੂੰ ਹਿਰਦੇ ਵਿੱਚ ਵਸਦੇ ਹੋਏ ਨਿਰੰਕਾਰ ਦੇ ਦੀਦਾਰ ਕਰਵਾ ਦਿੰਦਾ ਹੈ।
ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ।
ਦੁਨਿਆਵੀ ਤੌਰ ਤੇ ਹੀਰੇ ਜਵਾਹਰ ਲਾਲ ਰਤਨ, ਜਿਨ੍ਹਾਂ ਦਾ ਕੋਈ ਮੁੱਲ ਨਹੀਂ, ਪਰ ਜ਼ੌਹਰੀ ਲੋਕਾਂ ਨੇ ਇਸ ਦਾ ਮੁੱਲ ਵੀ ਪਾ ਦਿੱਤਾ ਹੈ। ਪਰ ਯਾਦ ਰਹੇ, ਗੁਰੂ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਗੁਰੂ ਦੇ ਸ਼ਬਦ ਦਾ ਕੋਈ ਮੁੱਲ ਨਹੀਂ ਜੇ, ਕੋਈ ਮੁੱਲ ਨਹੀਂ ਜੇ। ਠੀਕ ਹੈ, ਅੱਜ ਅਸੀਂ ਭਟਕ ਚੁੱਕੇ ਹਾਂ, ਅੱਜ ਅਸੀਂ ਭੇਟਾਵਾਂ ਨਿਯਤ ਕਰ ਦਿੱਤੀਆਂ ਨੇ ਕਿ ਜੇ ਤੁਸੀਂ ਮੇਰੇ ਕੋਲੋਂ ਕਥਾ ਕਰਵਾਉਣੀ ਹੈ ਮੈਂ ਇੰਨੀ ਭੇਟਾ ਲਵਾਂਗਾ, ਜੇ ਤੁਸੀਂ ਮੇਰੇ ਕੋਲੋਂ ਕੀਰਤਨ ਕਰਵਾਉਣਾ ਮੈਂ ਇੰਨੀ ਭੇਟਾ ਲਵਾਂਗਾ। ਔਰ ਜਿਹੜੇ ਸੱਦਣ ਵਾਲੇ ਸਰੋਤੇ ਸੀ, ਪ੍ਰਬੰਧਕ ਸੀ, ਉਹਨਾਂ ਨੇ ਵੀ ਕਹਿ ਦਿੱਤਾ, ਲਓ ਜੀ ਆਪਾਂ ਫਲਾਣੇ ਭਾਈ ਸਾਹਿਬ ਨੂੰ ਬੁਲਾਉਣਾ, ਉਹ ਫਲਾਣੇ ਟੀਵੀ ਦੇ ਉੱਪਰ ਕਥਾ ਕਰਦੇ ਨੇ, ਉਹਨਾਂ ਨੂੰ ਜ਼ਰੂਰ ਸੱਦਣਾ, ਲਾਈਵ ਕਥਾ ਕਰਦੇ ਨੇ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਜੀ ਆਪਾਂ ਤੇ ਕੇਵਲ ਉਹਨਾਂ ਨੂੰ ਸੱਦਣਾ। ਯਾਦ ਰਹੇ ਪਿਆਰਿਓ, ਨਾ ਕਦੇ ਗੁਰਬਾਣੀ ਦਾ ਮੁੱਲ ਦਿੱਤਾ ਜਾ ਸਕਦਾ ਹੈ ਅਤੇ ਨਾ ਕਦੀ ਮੁੱਲ ਲਿਆ ਜਾ ਸਕਦਾ ਹੈ। ਪਿਛਲੇ ਦਿਨੀ ਇੱਕ ਬਾਹਰਲੀ ਸਟੇਟ ਤੋਂ ਫੋਨ ਆਇਆ ਸੀ ਵੀਰਾਂ ਦਾ, ਔਰ ਪੁੱਛ ਰਿਹਾ ਸੀ ਭਾਈ ਸਾਹਿਬ ਜੀ ਤੁਹਾਡੀ ਕਿੰਨੀ ਕੁ ਭੇਟਾ ਹੈ। ਬਾਰ ਬਾਰ ਤੱਦੀ ਦੇ ਕੇ ਪੁੱਛ ਰਿਹਾ ਸੀ ਅਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ, ਗੁਰਮੁਖੋ ਕਿੰਨੇ ਕੁ ਜਣੇ ਬੈਠੇ ਹੋ? ਕਹਿੰਦੇ ਜੀ 5-6 ਜਣੇ ਬੈਠੇ ਹੈ। ਮੈਂ ਕਿਹਾ ਇੱਕ ਮੇਰਾ ਮਸਲਾ ਹੱਲ ਕਰ ਦਿਓ, ਮੈਨੂੰ ਥੋੜ੍ਹਾ ਜਿਹਾ ਭੇਟਾ ਦੱਸਣ 'ਚ ਸੌਖ ਹੋ ਜਾਵੇਗੀ। ਕਹਿੰਦੇ ਭਾਈ ਸਾਹਿਬ ਦੱਸੋ, ਮੈਂ ਤੁਸੀਂ ਸਾਰੇ ਵੀਰ ਵਿਚਾਰ ਕਰਕੇ ਮੈਨੂੰ ਦੱਸਿਓ ਗੁਰਬਾਣੀ ਦਾ ਮੁੱਲ ਕਿੰਨਾ ਕੁ ਹੈ। ਕਹਿੰਦੇ ਭਾਈ ਸਾਹਿਬ ਜੀ ਗੁਰਬਾਣੀ ਦਾ ਤਾਂ ਮੁੱਲ ਹੀ ਨਹੀਂ। ਫਿਰ ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਇਆ, ਗੁਰਮੁਖੋ ਤੁਸੀਂ 5-6 ਜਣੇ ਬੈਠ ਕੇ ਗੁਰਬਾਣੀ ਦਾ ਮੁੱਲ ਨਹੀਂ ਜੇ ਪਾ ਸਕੇ ਤਾਂ ਮੈਂ ਤੁਹਾਨੂੰ ਦੱਸਾਂ ਕਿ ਗੁਰਬਾਣੀ ਦੀ ਕੀ ਭੇਟਾ ਹੈ, ਗੁਰਬਾਣੀ ਦਾ ਕੀ ਮੁੱਲ ਹੈ। ਸਾਨੂੰ ਤਾਂ ਵੱਧ ਤੋਂ ਵੱਧ ਜਿਹੜਾ ਗੁਰਬਾਣੀ ਪੜ੍ਹਨ ਵਾਲਾ, ਚਾਹੇ ਉਹ ਕੀਰਤਨੀਆਂ ਹੈ, ਕਥਾਵਾਚਕ ਹੈ, ਅਖੰਡ ਪਾਠੀ ਗ੍ਰੰਥੀ ਹੈ, ਜਥਾ ਸ਼ਕਤ ਸਾਨੂੰ ਵੱਧ ਤੋਂ ਵੱਧ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ ਹਰ ਪੱਖ ਤੋਂ। ਔਰ ਦੂਸਰੇ ਪਾਸੇ ਉਹਨਾਂ ਨੂੰ ਵੀ ਗੁਰੂ ਦੇ ਉੱਪਰ ਇੰਨਾ ਭਰੋਸਾ ਹੋਣਾ ਚਾਹੀਦਾ ਹੈ, ਜਿਸ ਗੁਰੂ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ, ਭਾਈ ਉਹ ਗੁਰੂ ਤਾਂ ਹਰੇਕ ਦੀਆਂ ਭੁੱਖਾਂ ਨੂੰ ਦੂਰ ਕਰਨ ਵਾਲਾ ਹੈ। ਅਸੀਂ ਤਾਂ ਦੂਸਰਿਆਂ ਨੂੰ ਸ਼ਬਦ ਪੜ੍ਹ ਪੜ੍ਹ ਕੇ ਸੁਣਾਉਣੇ ਹੈ, ਕਥਾ ਕਰ ਕਰਕੇ ਸੁਣਾਉਣੇ ਹੈ, ਕਿ ਸਾਡਾ ਤਵੱਕਾ ਨਹੀਂ ਬਣਿਆ ਕਿ ਉਹ ਸਾਡੀ ਭੁੱਖ ਨਹੀਂ ਦੂਰ ਕਰੇਗਾ। ਸੋ ਗੱਲ ਲਮੇਰੀ ਨਾ ਹੋਵੇ, ਸ਼ਬਦ ਵੀ ਲਮੇਰਾ ਹੈ। ਇਸ ਵਾਸਤੇ ਮੈਂ ਬੇਨਤੀ ਕਰਾਂਗਾ, ਇਸ ਤੋਂ ਅਗਲੀ ਪੰਕਤੀ ਦਾ ਪਾਠ ਸਰਵਣ ਕਰਦੇ ਹਾਂ।
ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ, ਹਾਟ ਪੱਟਣ ਬਾਜ਼ਾਰਾ।
ਇਸ ਸਰੀਰ ਦੇ ਅੰਦਰ ਨੌ ਖੰਡ ਪ੍ਰਿਥਵੀ, ਬਲਕਿ ਸਾਰੀ ਦੀ ਸਾਰੀ ਪ੍ਰਿਥਵੀ ਦਾ ਮਾਲਕ, ਜਿਸ ਦੇ ਸਾਰੇ ਹੱਟ, ਜਿਸ ਦੇ ਸਾਰੇ ਸ਼ਹਿਰ ਔਰ ਸਾਰੇ ਦੇ ਸਾਰੇ ਬਾਜ਼ਾਰ ਨੇ, ਉਹ ਸ਼ਬਦ ਰੂਪੀ ਰਤਨ ਜਿਹੜਾ ਹੈ ਸਾਨੂੰ ਆਪਣੇ ਹਿਰਦੇ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਅਸੀਂ ਗੱਲਾਂ ਬਹੁਤ ਜ਼ਿਆਦੀਆਂ ਕਰਦੇ, ਕੋਈ ਸ਼ੱਕ ਵਾਲੀ ਗੱਲ ਨਹੀਂ ਜੇ। ਅੱਜ ਦਾ ਹਰ ਬੰਦਾ ਵਿਦਵਾਨ ਬਣ ਗਿਆ, ਵਾਲ ਤੋਂ ਖੱਲ ਲਾਉਣ ਲੱਗ ਪਿਆ, ਪਰ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਕਿੰਨਾ ਕੁ ਹੈ, ਸਾਡਾ ਗੁਰਬਾਣੀ ਦੇ ਉੱਪਰ ਭਰੋਸਾ ਕਿੰਨਾ ਕੁ ਬਣਿਆ ਹੈ, ਅਸੀਂ ਗੁਰਬਾਣੀ ਦੇ ਸਵਾਦ ਨੂੰ ਮਾਣਿਆ ਕਿੰਨਾ ਕੁ ਹੈ। ਇਹ ਸਵਾਲ ਜਿਹੜਾ ਹੈ ਮੇਰੇ ਵਰਗੇ ਲੋਕਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਤਾਂ ਕਿ ਸਾਨੂੰ ਪਤਾ ਚੱਲ ਸਕੇ ਅਸੀਂ ਹੈ ਕਿੱਥੇ ਖੜ੍ਹੇ ਹਾਂ। ਜੋ ਸਾਰੀ ਦੀ ਸਾਰੀ ਧਰਤੀ ਦਾ ਮਾਲਕ ਹੈ, ਜਿਸ ਦੇ ਸਾਰੇ ਸ਼ਹਿਰ ਹੱਟ ਬਾਜ਼ਾਰ ਨੇ, ਜਿੱਥੋਂ ਗੁਰੂ ਦਾ ਸ਼ਬਦ ਰੂਪੀ ਰਤਨ ਮਿਲਦਾ ਹੈ, ਉਹ ਸਾਡੇ ਹਿਰਦੇ ਦੇ ਵਿੱਚ ਸੁਭਾਇਮਾਨ ਹੈ।
ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈਆ ਗੁਰ ਕਾ ਸ਼ਬਦ ਵਿਚਾਰਾ।
ਜਦੋਂ ਕੋਈ ਜੀਵ ਰੂਪ ਇਸਤਰੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਹੈ, ਜਦੋਂ ਕੋਈ ਸਿੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ, ਤਦੋਂ ਉਸਨੂੰ ਪਤਾ ਚੱਲ ਜਾਂਦਾ ਹੈ ਕਿ ਭਾਈ ਮੇਰੇ ਇਸ ਸਰੀਰ ਦੇ ਅੰਦਰ ਨੌਂ ਨਿਧ, ਦੁਨੀਆਂ ਦੇ ਮੰਨੇ ਹੋਏ ਨੌਂ ਖਜ਼ਾਨੇ, ਇਹਨਾਂ ਨਵਾਂ ਖਜ਼ਾਨਿਆਂ ਤੋਂ ਵੀ ਸ੍ਰੇਸ਼ਟ ਖਜ਼ਾਨਾ ਜਿਹੜਾ ਹੈ ਉਹ ਨਾਮ ਧਨ ਹੈ, ਔਰ ਉਹ ਮੇਰੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ।
ਕਾਇਆ ਅੰਦਰ ਤੋਲ ਤੁਲਾਵਾ ਆਪੇ ਤੋਲਣ ਹਾਰਾ।
ਵਾਹਿਗੁਰੂ ਅਕਾਲ ਪੁਰਖ ਜੋ ਆਪ ਹੀ ਜਗਤ ਦੀ ਰਚਨਾ ਕਰਨ ਵਾਲਾ ਹੈ, ਆਪ ਹੀ ਪਰਖ ਕਰਨ ਵਾਲਾ ਹੈ, ਉਹੀ ਭਾਂਡੇ ਦੀ ਪਰਖ ਕਰਦਾ ਹੈ। ਜਿਵੇਂ ਸਵਾਣੀਆਂ ਘਰ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਪ੍ਰਸ਼ਾਦਾ ਪਾਣੀ ਛਕਾਉਣਾ ਹੋਵੇ, ਪਹਿਲਾਂ ਉਹ ਭਾਂਡੇ ਦੀ ਚੋਣ ਕਰਦੀਆਂ ਨੇ, ਭਾਂਡਾ ਸਾਫ਼ ਹੈ ਕਿਸ ਤਰ੍ਹਾਂ ਦਾ, ਜਾਂ ਕਿਹੜੀ ਵਸਤੂ ਖਾਣ ਦੇ ਲਾਇਕ ਹੈ ਕਿਹੜੀ ਨਹੀਂ। ਜਿਵੇਂ ਅਸੀਂ ਸੁਨਿਆਰ ਦੀ ਦੁਕਾਨ 'ਤੇ ਜਾ ਕੇ ਬੜੇ ਢੰਗ ਸੋਚ ਦੇ ਨਾਲ ਅਸੀਂ ਵੇਖਦੇ ਹਾਂ ਸੋਨਾ ਨਕਲੀ ਤਾਂ ਨਹੀਂ ਹੈ, ਅਸੀਂ ਕਿਤੇ ਠੱਗੇ ਨਾ ਜਾਈਏ, ਕਿਤੇ ਬਲੌਰ ਤਾਂ ਨਹੀਂ ਹੈ ਜੋ ਸਾਨੂੰ ਭੁਲੇਖਾ ਪਾ ਰਿਹਾ ਹੋਵੇ ਹੀਰਿਆਂ ਦਾ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਆਪ ਹੀ ਪਰਖ ਕਰਦਾ ਹੈ, ਔਰ ਆਪ ਹੀ ਸਾਨੂੰ ਪਰਖ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਗੁਰੂ ਦੇ ਸਨਮੁਖ ਬੈਠ ਕੇ ਆਪੇ ਦੀ ਪਰਖ ਕਰਨੀ ਹੈ ਕਿ ਮੈਂ ਕਿੱਥੇ ਖੜ੍ਹਾ ਹਾਂ। ਉਹ ਆਪ ਹੀ ਪਰਖ ਕਰਕੇ ਸਾਨੂੰ ਸੱਚੇ ਨਾਮ ਧਨ ਦੇ ਨਾਲ ਜੋੜ ਦਿੰਦਾ ਹੈ।
ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੂਲ ਅਫਾਰਾ।
ਜਦੋਂ ਗੁਰੂ ਦਾ ਸ਼ਬਦ ਰੂਪੀ ਰਤਨ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ, ਫਿਰ ਇਹ ਸਾਡਾ ਮਨ ਜਿਹੜਾ ਹੈ ਨਾ, ਜਵਾਹਰ ਰਤਨ ਜਿਹੜੇ ਨੇ, ਹੀਰੇ ਜਿਹੜੇ ਨੇ, ਔਰ ਸੁੱਚੇ ਮੋਤੀ ਜਿਹੜੇ ਨੇ, ਉਹਨਾਂ ਵਾਂਗੂ ਮਹਿੰਗੇ ਮੁੱਲ ਵਾਲਾ ਬਣ ਜਾਂਦਾ ਹੈ। ਇਸਕਾ ਮੋਲ ਅਫਾਰਾ, ਫਿਰ ਇਹ ਮਨ ਵੀ ਇੰਨਾ ਮੁੱਲ ਵਾਲਾ ਬਣ ਜਾਂਦਾ, ਮੁੱਲਵਾਨ ਬਣ ਜਾਂਦਾ, ਜਿਸ ਦੀ ਕੀਮਤ ਨਹੀਂ ਪੈ ਸਕਦੀ। ਪਰ ਹੁੰਦਾ ਕਦੋਂ ਹੈ? ਜਦੋਂ ਸਾਡੇ ਮਨ ਦੇ ਅੰਦਰ ਨਾਮ ਰੂਪੀ ਰਤਨ ਵਸਦਾ ਹੈ।
ਮੋਲ ਕਿਤ ਹੀ ਨਾਮ ਪਾਈਆ ਨਾਹੀ, ਨਾਮ ਪਾਈਆ ਗੁਰ ਵਿਚਾਰਾ।
ਕਹਿੰਦੇ ਮੋਲ ਕਿਤ ਹੀ ਨਾਮ ਪਾਈਆ ਨਾਹੀ, ਭਾਈ ਨਾਮ ਦਾ ਮੁੱਲ ਕਦੇ ਵੀ ਨਹੀਂ ਪੈ ਸਕਦਾ। ਜਿਹੜੀ ਗੱਲ ਆਪਾਂ ਪਹਿਲਾਂ ਕਰ ਰਹੇ ਸੀ, ਸਤਿਗੁਰੂ ਜੀ ਕਹਿੰਦੇ ਮੋਲ ਕਿਤ ਹੀ ਨਾਮ ਪਾਈਏ ਨਾਹੀ, ਨਾਮ ਪਾਈਏ ਗੁਰ ਵਿਚਾਰਾ, ਤੇ ਨਾ ਹੀ ਨਾਮ ਕਿਤੇ ਉਹ ਮੁੱਲ ਮਿਲ ਸਕਦਾ। ਜੇ ਕੰਚਨ ਸਿਉਂ ਪਾਈਏ ਨੀ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਔਰ ਇਹ ਨਾਮ ਜਿਹੜਾ ਹੈ, ਗੁਰੂ ਦਾ ਸ਼ਬਦ ਜਿਹੜਾ ਹੈ, ਜਿਸ ਦੇ ਉੱਪਰ ਗੁਰੂ ਤੁੱਠਦਾ ਹੈ, ਜਾਂ ਜਿਹੜਾ ਗੁਰੂ ਦੇ ਕੋਲ ਜਾ ਕੇ ਆਪਣਾ ਹਿਰਦਾ ਰੂਪੀ ਬਰਤਨ ਖੋਲ੍ਹਦਾ ਹੈ, ਇਹ ਨਾਮ ਤੁੱਠ ਕੇ ਸਤਿਗੁਰੂ ਝੋਲੀ ਵਿੱਚ ਪਾਉਂਦਾ ਹੈ, ਬਲਕਿ ਪਰਮੇਸ਼ਰ ਦਾ ਸ਼ਬਦ ਜਿਹੜਾ ਹੈ, ਉਸ ਦੀ ਸੋਭਾ ਵਡਿਆਈ ਜਿਹੜੀ ਹੈ, ਉਹ ਕਦੇ ਵੀ ਕਿਸੇ ਸ਼ਹਿਰ ਬਾਜ਼ਾਰ ਦੇ ਵਿੱਚੋਂ ਮੁੱਲ ਨਹੀਂ ਮਿਲਦੇ।
ਗੁਰਮੁਖ ਹੋਇਆ ਸੋ ਕਾਇਆ ਖੋਜਾ ਹੋਰ ਸਭ ਭਰਮ ਭੁਲਾਈ।
ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸੋ ਗੁਰਮੁਖ ਹੋਵੇ ਸੋ ਕਾਇਆ ਖੋਜੇ, ਜੋ ਗੁਰੂ ਦੇ ਕੋਲ ਜਾਂਦਾ ਹੈ, ਗੁਰੂ ਕਾ ਸਿੱਖ, ਉਹ ਗੁਰੂ ਦੇ ਦਰਸਾਏ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ, ਗੁਰੂ ਦੇ ਸ਼ਬਦ ਨੂੰ ਵੇਖਦਿਆਂ ਵਾਚਦਿਆਂ ਹੋਇਆਂ ਆਪਣੇ ਸਰੀਰ ਦੀ ਖੋਜ ਕਰਦਾ ਹੈ, ਆਪਣੇ ਹਿਰਦੇ ਦੀ ਖੋਜ ਕਰਦਾ ਹੈ। ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਅਤੇ ਜਿਹੜੇ ਮਨਮੁਖ ਨੇ, ਭਾਵ ਗੁਰਮੁਖਤਾਈ ਦੇ ਉਲਟ ਨੇ, ਉਹ ਸਾਰੇ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਨ।
ਜਿਸ ਨੂੰ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤੁਰਾਈ।
ਜਿਸ ਨੂੰ ਵਾਹਿਗੁਰੂ ਤੁੱਠ ਕੇ ਕਿਰਪਾ ਕਰਦਾ ਹੈ ਗੁਰੂ ਦੇ ਸ਼ਬਦ ਦੁਆਰਾ, ਉਸ ਨੂੰ ਨਾਮ ਦੀ ਦਾਤ ਮਿਲਦੀ ਹੈ। ਜਿਸ ਨੂੰ ਦੇ ਸੋਈ ਜਨ ਪਾਏ, ਜਿਸ ਨੂੰ ਆਪ ਕਿਰਪਾ ਕਰਕੇ ਦਿੰਦਾ ਹੈ, ਉਹੀ ਇਸ ਗੁਰਬਾਣੀ ਅੰਮ੍ਰਿਤ ਬੋਲਾਂ ਦੀ ਦਾਤ ਜਿਹੜੀ ਝੋਲੀ ਵਿੱਚ ਪ੍ਰਾਪਤ ਕਰ ਲੈਂਦਾ ਹੈ। ਜੇ ਕੋਈ ਬੰਦਾ ਆਖੇ ਮੈਂ ਚਲਾਕੀ ਚਤੁਰਾਈ ਦੇ ਨਾਲ ਪ੍ਰਾਪਤ ਕਰ ਲਵਾਂ, ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ। ਕਦੇ ਨਹੀਂ ਹੋ ਸਕਦਾ। ਇਹ ਮਨ ਚੰਚਲਾ ਚਤੁਰਾਈ ਕਿਣੇ ਨਾ ਪਾਇਆ, ਜਿਸਨੂੰ ਦੇ ਸੋਈ ਜਨ ਪਾਵੇ, ਹੋਰ ਕਿਆ ਕੋ ਕਰੇ ਚਤੁਰਾਈ। ਹੋਰ ਕੋਈ ਕੀ ਆ ਜਿਹੜਾ ਚਤੁਰਾਈ ਕਰ ਸਕੇ। ਇਸ ਵਿਧ ਨਾਲ ਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੇ।
ਕਾਇਆ ਅੰਦਰ ਭਉ ਭਾਉ ਵਸਾ ਗੁਰ ਪ੍ਰਸਾਦੀ ਪਾਈ।
ਜਦੋਂ ਗੁਰੂ ਦੀ ਕਿਰਪਾ ਦੇ ਦੁਆਰਾ ਨਾਮ ਰੂਪੀ ਦਾਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਗੁਰੂ ਦੀ ਬਖਸ਼ਿਸ਼ ਸਾਡੇ ਹਿਰਦੇ ਦੇ ਵਿੱਚ ਟਿਕ ਜਾਂਦੀ ਹੈ, ਤੇ ਤਦੋਂ ਸਾਡੇ ਸਰੀਰ ਦੇ ਅੰਦਰ ਰੱਬ ਦਾ ਡਰ ਅਦਬ ਜਿਹੜਾ ਹੈ ਉਹ ਆਣ ਵਸਦਾ ਹੈ। ਫਿਰ ਉਹ ਜੀਵ ਰੱਬ ਦੇ ਕੋਲੋਂ ਡਰਦਾ ਵੀ ਹੈ, ਡਰਨ ਦਾ ਭਾਵ ਕਿ ਮੇਰੇ ਕੋਲੋਂ ਕੋਈ ਕੁਤਾਹੀ ਨਾ ਹੋ ਜਾਵੇ ਜਿਸ ਕਾਰਨ ਕਰਕੇ ਮੇਰੇ ਤੇ ਮੇਰੇ ਗੁਰੂ ਦੀ ਪ੍ਰੀਤ ਟੁੱਟ ਜਾਵੇ। ਉਸ ਦੇ ਮਨ ਦੇ ਵਿੱਚ ਗੁਰ ਪਰਮੇਸ਼ਰ ਦੇ ਪਰਸਾਏ ਹਿਰਦੇ ਦੇ ਵਿੱਚ ਡਰ ਅਦਬ ਵੱਧ ਜਾਂਦਾ ਹੈ।
ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਓਪਤ ਜਿਤ ਸੰਸਾਰਾ।
ਜਿਸ ਵਾਹਿਗੁਰੂ ਅਕਾਲ ਪੁਰਖ ਜੀ ਤੋਂ ਬ੍ਰਹਮਾ ਜੀ, ਵਿਸ਼ਨੂੰ ਜੀ ਔਰ ਮਹੇਸ਼ ਸ਼ਿਵ ਜੀ ਪੈਦਾ ਹੋਏ ਨੇ ਭਾਈ, ਉਹ ਵਾਹਿਗੁਰੂ ਅਕਾਲ ਪੁਰਖ ਸਾਡੇ ਹਿਰਦੇ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਵਸ ਰਿਹਾ ਹੈ।
ਸੱਚਾ ਆਪਣਾ ਖੇਲ ਰਚਾਵਾ ਆਵਾ ਗੌਣ ਪਾਸਾਰਾ।
ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪਣਾ ਇਹ ਖੇਡ ਰਚਿਆ ਹੋਇਆ ਹੈ, ਔਰ ਜਗਤ ਦੇ ਲੋਕ ਜਿਹੜੇ ਨੇ ਜਨਮ ਮਰਨ ਦੇ ਵਿੱਚ ਲੱਗੇ ਹੋਏ ਨੇ, ਜਿਹੜੇ ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਸ਼ਬਦ ਨਾਲ ਜੁੜ ਗਏ, ਉਹ ਆਵਾਗਾਉਣ ਤੋਂ ਬਚ ਗਏ, ਜਨਮ ਮਰਨ ਤੋਂ ਰਹਿਤ ਹੋ ਗਏ। ਬਾਕੀ ਸੰਸਾਰਕ ਜੀਵ ਜਿਹੜੇ ਕੇਵਲ ਤੇ ਕੇਵਲ ਸੰਸਾਰਿਕ ਪਦਾਰਥਾਂ ਦੇ ਬੰਧਨਾਂ ਵਿੱਚ ਬੱਝ ਗਏ, ਦੁਨਿਆਵੀ ਮੋਹ ਬੰਧਨਾਂ ਦੇ ਕੈਦੀ ਬਣ ਗਏ, ਉਹਨਾਂ ਦਾ ਸੰਸਾਰ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ।
ਪੂਰਾ ਸਤਿਗੁਰ ਆਪ ਦਿਖਾਇਆ ਸਤ ਨਾਮ ਨਿਸਤਾਰਾ।
ਭਾਈ ਪੂਰੇ ਸਤਿਗੁਰੂ ਨੇ ਆਪ ਹੀ ਕਿਰਪਾ ਕਰਕੇ ਆਪਣੇ ਉਸ ਮੂਲ ਵਾਹਿਗੁਰੂ ਅਕਾਲ ਪੁਰਖ ਦੇ ਦੀਦਾਰ ਕਰਵਾ ਦਿੱਤੇ। ਪੂਰਾ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ, ਔਰ ਸਦਾ ਟਿਕੇ ਰਹਿਣ ਵਾਲੇ ਗੁਰ ਸ਼ਬਦ ਦੇ ਦੁਆਰਾ ਉਸ ਜੀਵਨ ਦਾ, ਉਸ ਮਨੁੱਖ ਦਾ ਪਾਲ ਉਤਾਰਾ ਹੋ ਗਿਆ।
ਸਾ ਕਾਇਆ ਜੋ ਸਤਿਗੁਰ ਸੇਵਾ ਸੱਚਾ ਆਪ ਸਵਾਰੀ।
ਕਹਿੰਦੇ ਅਸਲ ਵਿੱਚ ਭਾਈ ਜਿਹੜਾ ਸਰੀਰ ਕਾਇਆ, ਜਿਹੜਾ ਸਰੀਰ ਆ, ਜਿਹੜੀ ਜੀਵ ਰੂਪ ਇਸਤਰੀ ਜਿਹੜੀ ਹੈ, ਉਹ ਹਰ ਵੇਲੇ ਆਪਣੇ ਸਤਿਗੁਰੂ ਨੂੰ ਸੇਵਦੀ ਹੈ, ਸਿਮਰਦੀ ਹੈ। ਭਾਈ ਇੰਜ ਕਹਿ ਲਵੋ ਸੱਚੇ ਆਪ ਸਵਾਰੀ, ਉਹ ਸਦਾ ਟਿਕੇ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਆਪ ਹੀ ਉਸਨੂੰ ਸਵਾਰ ਲਿਆ ਹੈ, ਆਪ ਹੀ ਉਸਦੇ ਸੁਹੱਪਣ ਵਿੱਚ ਵਾਧਾ ਕਰ ਦਿੱਤਾ ਹੈ।
ਬਿਨ ਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ।
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਗੱਲ ਨੂੰ ਕਦੇ ਵੀ ਨਾ ਵਿਸਾਰੋ, ਬਿਨ ਨਾਵੇ ਦਰ ਢੋਈ ਨਾਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਰੱਬੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਹੈ। ਬਿਨ ਨਾਵੇ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ, ਤੇ ਜਦੋਂ ਕਿਸੇ ਨੂੰ ਕੋਈ ਆਸਰਾ ਦੇਣ ਵਾਲਾ ਨਾ ਹੋਵੇ ਤੇ ਤਦੋਂ ਉਸਨੂੰ ਖੁਆਰ ਹੋਣਾ ਪੈਂਦਾ, ਤਦੋਂ ਇਹ ਵਿਕਾਰ ਰੂਪੀ ਜਮ ਜਿਹੜੇ ਹਨ ਇਸ ਸਰੀਰ ਨੂੰ, ਇਸ ਜੀਵ ਰੂਪ ਇਸਤਰੀ ਨੂੰ ਖੁਆਰ ਕਰਦੇ ਹਨ।
ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਧਾਰੀ।
ਅਖੀਰਲੀ ਪੰਕਤੀ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਭਾਈ ਇਹ ਜਿਹੜੀ ਸੱਚੇ ਨਾਮ ਦੀ ਵਡਿਆਈ ਹੈ ਨਾ, ਇਹ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਸ ਦੇ ਉੱਪਰ ਮਾਲਕ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਨਾਨਕ ਸੱਚ ਵਡਿਆਈ ਪਾਏ, ਉਹੀ ਸਦਾ ਟਿੱਕੀ ਰਹਿਣ ਵਾਲੀ ਸੋਭਾ ਵਡਿਆਈ ਨੂੰ ਪ੍ਰਾਪਤ ਕਰਦਾ ਹੈ ਜਿਸਨੂੰ ਹਰ ਕਿਰਪਾ ਧਾਰੀ, ਜਿਸ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਜੀ ਨੇ ਕਿਰਪਾ ਕਰ ਦਿੱਤੀ ਹੈ। ਸੋ ਅਸਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜਾਂਦੇ ਹਾਂ, ਆਪਣੇ ਨਿਰੰਕਾਰ ਆਪਣੇ ਇਸ਼ਟ ਦੇ ਹਜ਼ੂਰ ਬੇਨਤੀ ਕਰਿਆ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਤੁਸਾਂ ਨੇ ਬੜੇ ਪਿਆਰੇ ਬੋਲ ਕਹਿਣੇ ਕਿ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਕਿਰਪਾ ਕਰੋ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੀਏ, ਸਾਬਤ ਸੂਰਤ ਦਸਤਾਰ ਸਿਰਾ ਤੁਹਾਡਾ ਹੁਕਮ ਹੈ, ਅਸੀਂ ਸਾਬਤ ਸੂਰਤ ਹੋਈਏ, ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾਈਏ। ਐ ਕਲਗੀਧਰ ਪਾਤਸ਼ਾਹ ਤੁਹਾਡਾ ਹੁਕਮ ਹੈ, ਪ੍ਰਸਮ ਰਹਿਤ ਜੇ ਜਾਨ ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਹੇ। ਕਿਰਪਾ ਕਰੋ ਅਸਾਂ ਨੂੰ ਵੀ ਅੰਮ੍ਰਿਤ ਦੀ ਦਾਤ ਦੇਵੋ, ਅਸੀਂ ਵੀ ਖੰਡੇ ਬਾਟੇ ਦੀ ਪੌੜ ਪ੍ਰਾਪਤ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ। ਜਦੋਂ ਰੋਜ਼ਾਨਾ ਅਸੀਂ ਇਹ ਬੇਨਤੀ ਕਰਾਂਗੇ ਤੇ ਗੁਰੂ ਕਿਰਪਾ ਕਰਕੇ ਸਾਡੇ ਜੀਵਨ ਨੂੰ ਸਵਾਰ ਦੇਵੇਗਾ। ਅੱਜ ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ ਹਾਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਬੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ 350 ਸਾਲਾ ਆਗਮਨ ਪੁਰਬ ਮਨਾਉਣ ਵਾਸਤੇ ਬੜੇ ਮਹਾਨ ਉਪਰਾਲੇ ਕੀਤੇ ਜਾ ਰਹੇ ਨੇ ਔਰ ਦੁਨੀਆਂ ਦੇ ਕੋਨੇ ਕੋਨੇ ਵਿੱਚ ਸਮੁੱਚਾ ਨਾਨਕ ਨਾਮ ਲੇਵਾ ਬੜੇ ਉਤਸ਼ਾਹ ਦੇ ਨਾਲ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਦੇ ਵਿੱਚ ਲੱਗਾ ਹੋਇਆ। ਉਹਦੇ ਨਾਲ ਸਾਨੂੰ ਇਸ ਗੱਲ ਨੂੰ ਵੀ ਖਿਆਲ ਰੱਖਣਾ ਚਾਹੀਦਾ ਹੈ, ਲੰਗਰ ਲਗਾਉਣੇ ਮੁਬਾਰਕ ਨੇ, ਨਗਰ ਕੀਰਤਨ ਕਰਨੇ ਮੁਬਾਰਕ ਨੇ, ਪਰ ਇਸ ਨਾਲੋਂ ਵੀ ਚੰਗੀ ਗੱਲ ਤਾਂ ਬਣੇਗੀ ਜੇ ਅਸੀਂ ਸਾਬਤ ਸੂਰਤ ਹੋਈਏ, ਜੇ ਅਸੀਂ ਅੰਮ੍ਰਿਤ ਪਾਨ ਕਰੀਏ ਔਰ ਕਲਗੀਧਰ ਪਾਤਸ਼ਾਹ ਜੀ ਨੂੰ ਦੱਸ ਤਾਂ ਸਕੀਏ, ਪਾਤਸ਼ਾਹ ਜੀ ਤੁਸੀਂ ਸਾਡੇ ਮਾਣ ਨਾਲ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ, ਅੱਜ ਅਸੀਂ ਸੱਚਮੁੱਚ ਤੁਹਾਡੇ ਧੀਆਂ ਪੁੱਤਰ ਬਣ ਗਏ ਹਾਂ। ਤਾਂ ਸਾਡੇ ਇਹ ਮਨਾਏ ਹੋਏ ਪਾਵਨ ਦਿਹਾੜੇ ਜਿਹੜੇ ਨੇ ਸਾਰਥੇ ਨੇ, ਅਸੀਂ ਗੁਰੂ ਦੀ ਮੱਤ ਨੂੰ ਵੀ ਗ੍ਰਹਿਣ ਕਰੀਏ ਔਰ ਜਿਹੜਾ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਵਿੱਚ ਅੱਜ ਸੋਸ਼ਲ ਸਾਈਟਾਂ ਦੇ ਉੱਪਰ ਜਿਵੇਂ ਫੇਸਬੁੱਕ ਵਟਸਐਪ ਆਦਿ ਇਹਨਾਂ ਦੇ ਉੱਪਰ ਕੀ ਕੀਤਾ ਜਾਂਦਾ ਹੈ ਕਿ ਕੁਝ ਮੇਰੇ ਵੀਰ ਇੱਕ ਦੂਸਰੇ ਨੂੰ ਭੰਡਣ ਦੇ ਵਿੱਚ ਲੱਗੇ ਹੋਏ ਨੇ, ਕੋਈ ਕਿਸੇ ਸੰਸਥਾ ਨੂੰ ਭੰਡਣ ਵਿੱਚ ਲੱਗਿਆ ਹੋਇਆ ਸੰਪਰਦਾ ਨੂੰ, ਕੋਈ ਕਿਸੇ ਕਾਲਜ ਨੂੰ ਭੰਡਣ ਵਿੱਚ ਲੱਗਿਆ ਹੋਇਆ। ਨਹੀਂ ਪਿਆਰਿਓ, ਤੁਹਾਡੀ ਗੱਲ ਕਿਸੇ ਇੱਕ ਅੱਧੇ ਨਾਲ ਹੋਵੇਗੀ, ਪਰ ਇਹ ਜੋ ਕੁਝ ਤੁਸੀਂ ਖਿਲਾਰਾ ਖਿਲਾਰ ਰਹੇ ਹੋ ਇਹਦੇ ਨਾਲ ਸਿੱਖਾਂ ਦੀ ਸੋਭਾ ਨਹੀਂ ਬਣਦੀ। ਇਸ ਵਾਸਤੇ ਗੁਰੂ ਰਾਮਦਾਸ ਦੇ ਘਰ ਦੇ ਵਿੱਚੋਂ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਸਾਰੇ ਹੀ ਆਪਣੇ ਸਿਆਣੇ ਵੀਰਾਂ ਨੂੰ, ਕਿਉਂਕਿ ਮੂਰਖ ਨੂੰ ਸਮਝਾਉਣਾ ਬੜਾ ਸੌਖਾ ਹੁੰਦਾ ਤੇ ਸਿਆਣੇ ਨੂੰ ਸਮਝਾਉਣਾ ਬੜਾ ਔਖਾ ਹੁੰਦਾ। ਮੈਂ ਕੇਵਲ ਤੇ ਕੇਵਲ ਉਹਨਾਂ ਸਿਆਣੇ ਵੀਰਾਂ ਨੂੰ ਵਿਦਵਾਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਜੋ ਸੋਸ਼ਲ ਸਾਈਟਾਂ ਦੀ ਗਲਤ ਵਰਤੋਂ ਕਰ ਰਹੇ ਹਾਂ, ਇੱਕ ਦੂਜੇ ਨੂੰ ਭੰਡਣ ਵਾਸਤੇ ਲੱਗੇ ਹੋਏ ਹੈ, ਸੰਪਰਦਾਵਾਂ ਸੰਸਥਾਵਾਂ ਔਰ ਕਾਲਜਾਂ ਦੀ ਬਦਨਾਮੀ ਕਰਨ ਵਾਸਤੇ ਲੱਗੇ ਹੋਏ, ਇਸ ਕਾਰਜ ਨੂੰ ਛੱਡੀਏ, ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਗੱਲ ਕਰੀਏ। ਸਤਿਗੁਰੂ ਕਿਰਪਾ ਕਰਨ, ਅੱਜ ਦੇ ਹੋਏ ਮੁਬਾਰਕ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਆਓ ਅਖੀਰ ਦੇ ਵਿੱਚ ਮਗਰਲੀਆਂ ਪੰਕਤੀਆਂ ਜੋ ਸ਼ਬਦੀਆਂ ਨੇ ਤਿਨ੍ਹਾਂ ਦਾ ਪਾਠ ਸਰਵਣ ਕਰਕੇ ਫਤਿਹ ਗਜਾਉਂਦੇ ਹਾਂ।
ਸਾਕਾਇਆ ਜੋ ਸਤਿਗੁਰ ਸੇਵੈ ਸੱਚਾ ਆਪ ਸਵਾਰੀ, ਵਿਨ ਨਾਵੈ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ, ਜਿਸ ਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।